ਪਤਲੀ ਸੀ ਮੂਰਤ ਵਾ ਲਾਂਬੀ ਸ਼ੁਭ ਸੂਰਤ ਸੋਂ ਕਾਮਨਾ ਕੇ ਪੂਰਤ ਜਪਾਏ ਰਾਮ ਹਰ ਹੈ ਸੁੰਦਰ ਪਿਆਰੇ ਨੈਣ ਕਰ ਤਰਸਾਲ ਬੈਣ ਇਛ ਫਲ ਦੈਨ ਕਾਮ ਧੇਨ ਸੁਰ ਤਰ ਹੈ ਲਾਂਬੀ ਭੁਜਾ ਜਾਹੇ ਫਲੀ ਅੰਗੂਰੀ ਰਵਾਹੇ ਪੱਗ ਪੰਕਜ ਸਰਾਹੇ ਤੇ ਮਿਟਾਹੇ ਜਮ ਡਰ ਹੈ ਗਲੇ ਊਨ ਮਾਲਾ ਸਵੇਤ ਬਾਣਾ ਹੈ ਨਿਰਾਲਾ ਮਾਨੋ ਹੰਸ ਹੂ ਕੀ ਚਾਲਾ ਸਿੰਘ ਜਾਕੇ ਏਕ ਸਰ ਹੈ ਸਭ ਆਖੋ ਗੱਜ ਕੇ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਕੱਲ੍ਹ ਕੁਛ ਅਰਜ਼ਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਫੌਜੀ ਜੀਵਨ ਵਿੱਚੋਂ ਆਪ ਜੀ ਦੇ ਸਾਹਮਣੇ ਰੱਖੀਆਂ ਸਨ। ਅੱਜ ਵੀ ਆਪਾਂ ਉਸੇ ਹੀ ਪੀਰੀਅਡ ਦੀਆਂ ਕੁਛ ਗੱਲਾਂ ਹੋਰ ਕਰਾਂਗੇ ਜਿੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਸਮੇਂ ਦੇ ਦੌਰਾਨ ਸਮਾਜ ਵਿੱਚ ਖਾਸ ਕਰਕੇ ਧਾਰਮਿਕ ਰਹੋ ਰੀਤਾਂ ਵਿੱਚ ਆਈਆਂ ਹੋਈਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ। ਉੱਥੇ ਸਤਿਗੁਰੂ ਜੀ ਦਾ ਜੋ ਇੱਕ ਨੇਚਰ ਅਤੇ ਕੈਰੈਕਟਰ ਉੱਭਰ ਕੇ ਇਸ ਪੀਰੀਅਡ ਦੇ ਦੌਰਾਨ ਆਉਂਦਾ ਹੈ ਉਹ ਮਸਤਾਨਾ ਸੁਭਾਅ ਹੈ ਉਹਨਾਂ ਦਾ, ਔਰ ਇਹ ਮਸਤਾਨਾ ਸੁਭਾਅ ਉਹਨਾਂ ਦਾ ਬਾਅਦ ਵਿੱਚ ਵੀ ਰਿਹਾ। ਉਹਨਾਂ ਦਾ ਵਰਤਾਰਾ ਇਸ ਤਰ੍ਹਾਂ ਦਾ ਵਰਤ ਰਿਹਾ ਹੈ ਕਿ ਉਹ ਹਰ ਕਾਰਜ ਇਸ ਰੂਪ ਵਿੱਚ ਕਰਦੇ ਨੇ ਕਿ ਵੇਖਣ ਵਾਲੇ ਨੂੰ ਲੱਗਦਾ ਹੈ ਅਤੇ ਕੋਈ ਕਮਲਾ ਰਮਲਾ ਪਾਗਲ ਹੈ। ਕਦੀ ਸਫਾਂ ਕੁਤਰਨ ਲੱਗ ਪੈਣੀਆਂ ਅਤੇ ਗੱਲਾਂ ਇਸ ਤਰ੍ਹਾਂ ਦੀਆਂ ਕਰਨੀਆਂ, ਬੋਲਾਂ ਇਸ ਤਰ੍ਹਾਂ ਦਾ ਕਰਨਾ, ਬਚਨ ਇਸ ਤਰ੍ਹਾਂ ਦੇ ਕਰਨੇ, ਪਾਪ ਕੀ ਸਫ ਕੁਤਰਦਾ ਹਾਂ, ਮਲੇਸ਼ ਖਾਲਸੇ ਦੀ ਸਫ ਕੁਤਰਦਾ ਹਾਂ, ਇਸ ਤਰ੍ਹਾਂ ਦੇ ਬਚਨ ਉਹ ਕਰਦੇ ਨੇ। ਤੁਰਕਾਂ ਦੀ ਸਫ ਕੁਤਰਦਾ ਹਾਂ, ਕਦੀ ਪਰਸਰਾਮ ਆਪਣਾ ਕੁਹਾੜਾ ਲੈ ਕੇ ਅੱਕ ਦੀਆਂ ਦਰਖਤ ਕੋਲ ਜਾ ਕੇ ਉਸ ਨੂੰ ਛਿਲਦੇ ਨੇ ਅਤੇ ਉੱਚੀ ਉੱਚੀ ਇਹ ਬਚਨ ਕਰਦੇ ਨੇ, ਮਲੇਸ਼ ਖਾਲਸੇ ਨੂੰ ਵੱਢਣ ਲੱਗਾ ਹਾਂ। ਵਾਰ ਵਾਰ ਇਹ ਸ਼ਬਦ ਮਲੇਸ਼ ਖਾਲਸਾ ਉਹ ਵਰਤਦੇ ਨੇ। ਮਲੇਸ਼ ਖਾਲਸਾ ਹੈ ਕੌਣ? ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਬਾਹਰੀ ਦਿੱਖ ਕਰਕੇ, ਪਹਿਰਾਵੇ ਕਰਕੇ ਬੇਸ਼ੱਕ ਉਹ ਸਿੱਖ ਜਾਪਦੇ ਨੇ, ਪਰ ਉਹਨਾਂ ਦੇ ਅੰਦਰ ਜੋ ਉਹਨਾਂ ਦੀ ਧਾਰਮਿਕ ਰਹੋ ਰੀਤਾਂ ਨੇ ਉਹ ਖਤਮ ਹੋ ਚੁੱਕੀਆਂ ਨੇ। ਸਿਧਾਂਤਕ ਤੌਰ ਦੇ ਉੱਤੇ ਉਹਨਾਂ ਦਾ ਖਾਣ ਪਾਣ ਜੋ ਹੈ ਉਹ ਮਲੇਸ਼ਾਂ ਵਾਲਾ ਬਣ ਚੁੱਕਾ ਹੈ। ਬਾਹਰੀ ਦਿੱਖ ਕਰਕੇ ਤਾਂ ਸਿੱਖ ਜਾਪਦੇ ਨੇ, ਪਰ ਉਹਨਾਂ ਦੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਧਾਰਮਿਕ ਰਹੋ ਰੀਤੀ ਨਹੀਂ ਰਹਿ ਗਈ। ਉਹਨਾਂ ਦਾ ਸਾਰਾ ਕਰਮ ਧਰਮ ਜੋ ਹੈ ਉਹ ਮਲੇਸ਼ਾਂ ਵਾਲਾ ਹੋ ਚੁੱਕਾ ਹੈ। ਇਸ ਕਰਕੇ ਸਤਿਗੁਰੂ ਜੀ ਮਲੇਸ਼ ਖਾਲਸਾ ਸ਼ਬਦ ਵਰਤਦੇ ਨੇ। ਕਦੀ ਦੀਵਾ ਬਾਲ ਕੇ ਉਸ ਦੀਵੇ ਨੂੰ ਬੁਝਾ ਦੇਣਾ, ਆਖਣਾ ਲਾਹੌਰ ਗੁੱਲ ਕੀਤਾ ਹੈ। ਕਦੀ ਮਿੱਟੀ ਦੀ ਢੇਰੀ ਲਾ ਕੇ ਉਹਨੂੰ ਢਾਹ ਦੇਣਾ, ਆਖਣਾ ਲਾਹੌਰ ਢਾਇਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਕਦੀ ਕਿਸੇ ਨੂੰ ਕੁੱਟਣ ਲੱਗ ਪੈਂਦੇ ਨੇ, ਕਦੀ ਕਿਸੇ 'ਤੇ ਤਲਵਾਰ ਦਾ ਵਾਰ ਕਰ ਦਿੰਦੇ ਨੇ, ਕਦੀ ਕਾਹਨ ਸਿੰਘ ਨਿਹੰਗ ਦਾ ਪੱਟ ਚੀਰ ਦਿੰਦੇ ਨੇ, ਕਦੀ ਉਸ ਨੂੰ ਕਹਿੰਦੇ ਨੇ ਤੇਰਾ ਸਿਰ ਲਾ ਕੇ ਰੱਖ ਦੇਣਾ ਮੈਂ, ਕਦੀ ਮਕਬਰਿਆਂ ਦੇ ਉੱਤੇ ਚੜ ਜਾਂਦੇ ਨੇ। ਇਸ ਤਰ੍ਹਾਂ ਦਾ ਜੋ ਉਹਨਾਂ ਦਾ ਸੁਭਾਅ ਆ ਰਿਹਾ, ਕੈਰੈਕਟਰ ਆ ਰਿਹਾ ਹੈ ਉਗੜ ਕੇ, ਉਹ ਇਸ ਤਰ੍ਹਾਂ ਦਾ ਵੀ ਇਹ ਕੋਈ ਕਮਲਾ ਹੈ। ਚੇਤਾ ਰੱਖਿਓ ਸਤਿਗੁਰੂ ਜੀ ਇਸ ਤਰ੍ਹਾਂ ਦੇ ਸੁਭਾਅ ਵਿੱਚ ਕਿਉਂ ਵਰਤੇ। ਬਾਅਦ ਵਿੱਚ ਵੀ ਇਸੇ ਤਰ੍ਹਾਂ ਦਾ ਸੁਭਾਅ ਉਹਨਾਂ ਦਾ ਵੇਖਣ ਵਿੱਚ ਆਉਂਦਾ, ਕੀ ਕਾਰਨ ਰਿਹਾ? ਅਸਲ ਦੇ ਵਿੱਚ ਜਦੋਂ ਇਸ ਦੀ ਅਸੀਂ ਬਰੀਕੀ ਵਿੱਚ ਜਾਵਾਂਗੇ ਤਾਂ ਇੱਕ ਗੱਲ ਸਪਸ਼ਟ ਹੋ ਕੇ ਸਾਡੇ ਸਾਹਮਣੇ ਆਵੇਗੀ, ਉਹ ਇਹ ਹੈ ਸਤਿਗੁਰੂ ਜੀ ਦਾ ਇਹ ਨੇਚਰ ਜਾਂ ਸਤਿਗੁਰੂ ਜੀ ਦਾ ਇਹ ਕਮਲਾ ਸੁਭਾਅ ਉਹਨਾਂ ਦੀ ਇੱਕ ਨੀਤੀ ਦਾ ਪੱਖ ਹੈ, ਜਿਸ ਨੂੰ ਅਸੀਂ ਅੱਜ ਕੱਲ੍ਹ ਸੀਕ੍ਰੇਟ ਕੈਰੈਕਟਰ ਕਹਿੰਦੇ ਹਾਂ। CBI ਵਾਲੇ ਇਸ ਦੀ ਵਰਤੋਂ ਕਰਦੇ ਨੇ, ਕਿਸੇ ਇੰਸੀਡੈਂਟ ਨੂੰ ਉਹਨਾਂ ਨੇ ਅੰਜ਼ਾਮ ਦੇਣਾ ਹੋਵੇ, ਕੋਈ ਜਾਣਕਾਰੀ ਉਹਨਾਂ ਨੇ ਪ੍ਰਾਪਤ ਕਰਨੀ ਹੋਵੇ। ਰਾਜਸਥਾਨ ਦੀ ਇੱਕ ਖਬਰ ਆਈ ਸੀ ਵੀ ਉਹਨਾਂ ਨੇ ਇੱਕ ਆਪਣੇ ਹੀ ਬੰਦੇ ਨੂੰ ਪਾਗਲ ਦੀ ਸ਼ਕਲ ਦੇ ਕੇ 6 ਮਹੀਨੇ ਉੱਥੇ ਰੱਖਿਆ, ਕੋਈ 2 ਨੰਬਰ ਦਾ ਕੰਮ ਕਰਦੇ ਸਨ। ਸਾਰੀ ਜਾਣਕਾਰੀ ਉਹ ਪਿੰਡ ਵਿੱਚ ਰਿਹਾ, ਲੰਮੇ ਜਿੱਥੇ ਮਰਜ਼ੀ ਪੈ ਜਾਣਾ ਉਸਨੇ। ਪਿੰਡ ਵਾਲੇ ਇਹੀ ਸੋਚਦੇ ਰਹੇ ਵੀ ਸ਼ਾਇਦ ਇਹ ਕੋਈ ਪਾਗਲ ਹੈ, ਪਰ ਉਦੋਂ ਹੀ ਪਤਾ ਲੱਗਾ ਜਦੋਂ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਅਤੇ ਉਹ ਜਿਹੜਾ ਵੀ ਗਲਤ ਕੰਮ ਕਰਦੇ ਸਨ ਉਹਨਾਂ ਨੂੰ ਪਕੜ ਲਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਜੋ ਆਪਣਾ ਇੱਕ ਸੁਭਾਅ ਵਰਤਦੇ ਨੇ ਪਏ ਕਮਲਿਆਂ ਵਾਲਾ, ਸਾਰੀ ਸਾਰੀ ਰਾਤ ਨਹੀਂ ਸੌਂਦੇ, ਜੇ ਕੋਈ ਨੇੜੇ ਆਉਂਦਾ ਉਸ ਨੂੰ ਬੋਲ ਕਬੋਲ ਵੀ ਬੋਲਦੇ ਨੇ, ਉੱਚੀ ਉੱਚੀ ਬੋਲਦੇ ਨੇ, ਕਦੀ ਅੱਗਾਂ ਦੀਆਂ ਧੂਣੀਆਂ ਲਾ ਕੇ ਜਿਸ ਤਰ੍ਹਾਂ ਮਾਈਆਂ ਬੀਬੀਆਂ ਸਿਆਪਾ ਪਿੱਟਦੀਆਂ ਨੇ, ਇਸ ਤਰ੍ਹਾਂ ਦੁਹੱਥੜੇ ਮਾਰ ਮਾਰ ਕੇ ਉੱਚੀ ਉੱਚੀ ਰੋਂਦੇ ਨੇ, ਬੋਲੇ ਕਰਦੇ ਨੇ ਫਲਾਣੇ ਰਾਜੇ ਕੋ ਮਾਰਿਆ, ਫਲਾਣੇ ਰਾਜੇ ਕੋ ਮਾਰਿਆ, ਆਪਣੇ ਪੱਟਾਂ ਦੇ ਉੱਤੇ ਛਾਤੀ ਉੱਤੇ ਹੱਥ ਪਿੱਟਦੇ ਨੇ, ਇਸ ਤਰ੍ਹਾਂ ਦੇ ਕੌਤਕ ਨੇ ਉਹਨਾਂ ਦੇ। ਸੱਚ ਗੱਲ ਤਾਂ ਇਹ ਹੈ ਕਿ ਇਹ ਉਹਨਾਂ ਦੀ ਇੱਕ ਨੀਤੀ ਸੀ, ਉਹ ਨੀਤੀ ਇਹ ਸੀ ਭਈ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾਨੇ ਸੁਭਾਅ ਵਿੱਚ ਵਰਤਦੇ ਤਾਂ ਹੋ ਸਕਦਾ ਹੈ ਜਿਹੜੇ ਵੱਡੇ ਕਾਰਜ ਉਹਨਾਂ ਨੇ ਕੀਤੇ ਉਹ ਨਾ ਕਰ ਸਕਦੇ, ਉਹ ਬਹੁਤ ਛੇਤੀ ਨਜ਼ਰਾਂ ਵਿੱਚ ਆ ਸਕਦੇ ਸਨ। ਸੰਸਾਰ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਦੁਨੀਆ ਦੇ ਸਾਹਮਣੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਸੁਭਾਅ ਵਰਤਦੇ ਨੇ ਪਏ, ਜਿਹਦੇ ਬਾਰੇ ਬਾਅਦ ਵਿੱਚ ਮੈਕਨਬ ਨੇ ਆਖਿਆ, ਉਸਨੇ ਰਿਪੋਰਟ ਵਿੱਚ ਆਖਿਆ ਸੀ ਵੀ ਰਾਮ ਸਿੰਘ ਇੱਕ ਸਧਾਰਨ ਕਿਸਮ ਦਾ ਬੰਦਾ ਜਾਪਦਾ ਸੀ ਪਹਿਲੋ ਪਹਿਲ, ਪਰ ਹੁਣ ਉਸ ਦੇ ਮਨਸੂਬੇ ਬੜੇ ਉੱਚੇ ਅਤੇ ਵੱਡੇ ਅਗਾਂਹ ਵਧੂ ਜਾਪਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੇ ਇਹ ਸੁਭਾਅ ਨਾ ਵਰਤਦੇ ਅਤੇ ਜਿਹੜੀਆਂ ਅਣਸੁਖਾਵੀਆਂ ਪਰਿਸਥਿਤੀਆਂ ਬਾਅਦ ਵਿੱਚ ਜਾ ਕੇ ਪੈਦਾ ਹੋਈਆਂ ਉਹਨਾਂ ਦੇ ਪ੍ਰਤੀ ਉਹ ਬਹੁਤ ਪਹਿਲਾਂ ਪੈਦਾ ਹੋ ਜਾਣੀਆਂ ਸਨ। ਸਤਿਗੁਰੂ ਜੀ ਦੇ ਇਸ ਸੁਭਾਅ ਤੋਂ ਸਾਰੇ ਦੁਖੀ ਨੇ। ਇਹਨਾਂ ਬੋਲਾਂ ਦੇ ਕਰਕੇ ਮਹਾਰਾਜਾ ਸ਼ੇਰ ਸਿੰਘ ਸੱਚੇ ਪਾਤਸ਼ਾਹ ਨੂੰ ਸੰਗਲ ਮਰਵਾਉਂਦਾ, ਸਤਿਗੁਰੂ ਜੀ ਲਾ ਦਿੰਦੇ ਨੇ, ਫਿਰ ਦੂਜੀ ਵਾਰੀ ਵੀ ਬੇੜੀ ਪਵਾ ਦਿੰਦਾ, ਸਤਿਗੁਰੂ ਜੀ ਉਹ ਵੀ ਲਾ ਦਿੰਦੇ ਨੇ, ਜੇਲ੍ਹ ਵਿੱਚ ਬੰਦ ਕਰ ਦਿੰਦਾ। ਸਿਰਫ ਇਹਨਾਂ ਗੱਲਾਂ ਕਰਕੇ ਵੀ ਇਹ ਕਰਦੇ ਕੀ ਨੇ, ਸਾਰੇ ਸ਼ਿਕਾਇਤ ਕਰਦੇ ਨੇ ਵਾਰ ਵਾਰ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੌਤਕ ਵਰਤਾਉਂਦੇ ਨੇ। ਇੱਥੇ ਮਹਾਰਾਜਾ ਸ਼ੇਰ ਸਿੰਘ ਪ੍ਰਸ਼ਾਦਾ ਛਕਣ ਵਾਸਤੇ ਘਰੇ ਗਿਆ, ਜਦੋਂ ਘਰੇ ਗਿਆ ਪ੍ਰਸ਼ਾਦਾ ਸਾਹਮਣੇ ਆਇਆ, ਕਚੈਨ ਆਉਂਦੀ ਹੈ ਉਸ ਪ੍ਰਸ਼ਾਦੇ ਵੱਲ ਵੇਖ ਕੇ, ਇਸ ਤਰ੍ਹਾਂ ਜਾਪਦਾ ਜਿਸ ਤਰ੍ਹਾਂ ਕਿਰਮ ਚੱਲਦੇ ਨੇ ਪਏ। ਪ੍ਰਸ਼ਾਦਾ ਫਿਰ ਬਦਲਿਆ, ਬਦਲ ਕੇ ਦੁਬਾਰਾ ਲਿਆਂਦਾ ਗਿਆ, ਫਿਰ ਇਸੇ ਤਰ੍ਹਾਂ ਜਾਪਦਾ ਹੈ ਪਿਆ। ਆਖਰ ਕਿਸੇ ਨੇ ਆਖਿਆ, ਤੂੰ ਭਾਈ ਮਸਤਾਨੇ ਨੂੰ ਕੈਦ ਕੀਤਾ ਹੈ, ਇਹ ਗਲਤ ਕੀਤਾ ਹੈ, ਉਸ ਨੂੰ ਰਿਹਾ ਕੀਤਾ ਜਾਵੇ। ਜਦੋਂ ਸਤਿਗੁਰੂ ਜੀ ਨੂੰ ਦੁਬਾਰਾ ਕੈਦ ਵਿੱਚੋਂ ਕੱਢਿਆ ਜਾਂਦਾ, ਫਿਰ ਉਹ ਪ੍ਰਸ਼ਾਦਾ ਛੱਕ ਪਾਉਂਦਾ। ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੇ ਕੌਤਕ ਵਰਤ ਰਹੇ ਨੇ ਤਾਂ ਸਤਿਗੁਰੂ ਜੀ ਬਹੁਤ ਛੇਤੀ ਪ੍ਰਗਟ ਹੋ ਸਕਦੇ ਸਨ, ਪਰ ਉਹ ਪ੍ਰਗਟ ਹੋਣਾ ਚਾਹੁੰਦੇ ਨਹੀਂ। ਸਤਿਗੁਰੂ ਜੀ ਦੇ ਇਸ ਸੁਭਾਅ ਕਰਕੇ ਦੋ ਤਿੰਨ ਵਾਰੀ ਬਾਬਾ ਜੱਸਾ ਸਿੰਘ ਨੂੰ ਚਿੱਠੀ ਪਾਈ ਜਾਂਦੀ ਹੈ, ਜੀ ਤੁਹਾਡਾ ਪੁੱਤਰ ਕਮਲਾ ਹੋ ਗਿਆ ਹੈ, ਇਸ ਨੂੰ ਲੈ ਜਾਓ ਇੱਥੋਂ। ਸਤਿਗੁਰੂ ਜੀ ਦਾ ਆਪਣਾ ਭਣਵਈਆ ਕਾਬਲ ਸਿੰਘ ਸਤਿਗੁਰੂ ਜੀ ਦੇ ਇਸ ਸੁਭਾਅ ਕਰਕੇ ਦੁਖੀ ਹੋ ਕੇ ਸਤਿਗੁਰੂ ਜੀ ਨੂੰ ਤੋਪ ਦੇ ਨਾਲ ਬੰਨ ਦਿੰਦਾ, ਅਤੇ ਸੂਬੇਦਾਰ ਕਾਹਨ ਸਿੰਘ ਹੋਣਾ ਨੇ ਜਦੋਂ ਆ ਕੇ ਵੇਖਿਆ ਅਤੇ ਸੰਤ ਸੰਤੋਖ ਸਿੰਘ ਜੀ ਲਿਖਦੇ ਨੇ, ਬਚਨ ਕੀਤਾ, ਕਾਬਲ ਸਿੰਘਾ ਤੈਂ ਮਾੜੀ ਕੀਤੀ ਹੈ, ਤੂੰ ਤਾਂ ਆਪਣਾ ਸੈਂ, ਤੈਨੂੰ ਇਸ ਤਰ੍ਹਾਂ ਨਹੀਂ ਸੀ ਚਾਹੀਦਾ ਕਰਨਾ, ਤੋਪ ਸੇ ਕਿਉਂ ਬੰਦੇ ਹੈ, ਤੈਨੂੰ ਇਸ ਤਰ੍ਹਾਂ ਨਹੀਂ ਸੀ ਚਾਹੀਦਾ। ਤੋਪ ਦੇ ਆ ਕੇ ਰੱਸੇ ਵੱਢਦਾ ਹੈ, ਸਤਿਗੁਰੂ ਜੀ ਨੂੰ ਉਤਾਰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਕਾਬਲ ਸਿੰਘਾ ਜਿਹੜੀ ਤੋਪ ਦੇ ਨਾਲ ਤੂੰ ਜਿਸ ਤਰ੍ਹਾਂ ਮੈਨੂੰ ਬੰਨਿਆ ਹੈ, ਤੂੰ ਵੀ ਤੋਪ ਦੇ ਗੋਲੇ ਨਾਲ ਹੀ ਉੱਡੇਗਾ, ਇਹ ਬਚਨ ਕੀਤਾ। ਔਰ ਇਸੇ ਤਰ੍ਹਾਂ ਹੋਇਆ ਸੀ 1845 18 ਦਸੰਬਰ ਨੂੰ, ਜਦੋਂ ਮੁਦਕੀ ਦੀ ਜੰਗ ਹੁੰਦੀ ਹੈ ਪਹਿਲੀ ਅੰਗਰੇਜ਼ਾਂ ਦੀ ਔਰ ਸਿੱਖਾਂ ਦੀ। ਇਸ ਜੰਗ ਦੇ ਵਿੱਚ ਕਾਬਲ ਸਿੰਘ 12 ਤੋਪਾਂ ਦਾ ਇਹ ਮਾਲਕ ਹੈ, ਉਸ ਵਕਤ ਵੱਡਾ ਤੋਪਚੀ ਹੈ, ਨਿਸ਼ਾਨਚੀ ਹੈ। ਇਸ ਚੱਲਦੀ ਹੋਈ ਜੰਗ ਦੇ ਵਿੱਚ ਸਾਡੇ ਇਤਿਹਾਸ ਦੇ ਅਨੁਸਾਰ, ਸੰਤ ਸੰਤੋਖ ਸਿੰਘ ਜੀ ਦੇ ਅਨੁਸਾਰ ਇਹ ਇਤਿਹਾਸ ਹੈ ਭਈ ਅੰਗਰੇਜ਼ਾਂ ਵੱਲੋਂ ਤੋਪ ਦਾ ਹੀ ਗੋਲਾ ਮਾਰ ਕੇ ਇਸ ਕਾਬਲ ਸਿੰਘ ਨੂੰ ਮਾਰਿਆ ਜਾਂਦਾ ਹੈ। ਸਤਿਗੁਰੂ ਜੀ ਦਾ ਉਹ ਕੀਤਾ ਹੋਇਆ ਬਚਨ ਪੂਰਾ ਹੁੰਦਾ ਹੈ, ਵਾਰਦਾਤ ਹੁੰਦਾ ਹੈ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਤਾਂ ਜੋ ਸੁਭਾਅ ਵਰਤਦੇ ਨੇ ਮਸਤਾਨਿਆਂ ਵਾਲਾ, ਇਹ ਉਹਨਾਂ ਦੀ ਨੀਤੀ ਆ, ਉਹ ਦਾਨੇ ਸੁਭਾਅ ਵਿੱਚ ਨਹੀਂ ਰਹਿੰਦੇ। 1841 ਵਿੱਚ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ ਫੌਜ ਦੇ ਨਾਲ ਹਜ਼ਰੋਂ ਪਹੁੰਚਦੇ ਨੇ। ਇਹ ਕਥਾ ਆਪ ਜੀ ਨੇ ਭਾਈ ਗੁਰਲਾਲ ਸਿੰਘ ਪਾਸੋਂ ਸ਼੍ਰਵਣ ਕਰ ਲਈ ਸੀ, ਮੈਂ ਸਿਰਫ ਇਹਦੇ ਵਿੱਚ ਇੱਕ ਦੋ ਗੱਲਾਂ ਐਡ ਔਨ ਕਰਨੀਆਂ ਚਾਹੁੰਦਾ ਵਾਂ। ਇੱਕ ਤਾਂ ਜਿੱਦਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਾਂਦੇ ਨੇ, 25 ਸਿੱਖ ਹੋਰ ਨਾਲ ਜਾਂਦੇ ਨੇ, ਅੱਸੂ ਦੀ ਸੰਗਰਾਂਦ ਹੈ 1841 ਦੇ ਵਿੱਚ, ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ 5 ਪੈਸੇ ਨਾਰੀਅਲ ਰੱਖ ਕੇ ਗੁਰਮੰਤਰ ਦੇ ਕੇ, ਗੁਰਗੱਦੀ ਦੀ ਇਹ ਜੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਮਾਨਤ ਹੈ ਉਹ ਸਤਿਗੁਰੂ ਜੀ ਦੇ ਸਾਹਮਣੇ ਰੱਖਦੇ ਨੇ। ਬਹੁਤ ਸਾਰੇ ਵਰ ਦਿੰਦੇ ਨੇ, ਬਚਨ ਕਰਦੇ ਨੇ, ਬਚਨ ਇਹ ਕਰਦੇ ਨੇ ਜੇ ਤੁਸੀਂ ਪੱਥਰ 'ਤੇ ਵੀ ਸੁੱਟੋਗੇ ਤਾਂ ਇਹ ਨਾਮ ਉੱਗੇਗਾ। ਇਹਦਾ ਭਾਵ ਅਰਥ ਇਹ ਹੈ ਕਿ ਜੇ ਪੱਥਰ ਹਿਰਦਿਆਂ ਉੱਤੇ ਵੀ ਤੁਸੀਂ ਨਾਮ ਦਾ ਛਿੱਟਾ ਦਿਓਗੇ ਤਾਂ ਉਹ ਵੀ ਹਰੇ ਹੋ ਜਾਣਗੇ, ਉਹ ਵੀ ਸੰਤ ਬਣ ਜਾਣਗੇ। ਹੁਣ ਤੁਸੀਂ ਲੁਕ ਕੇ ਨਾ ਰਵੋ, ਤੁਸੀਂ ਅਜ਼ਾਰੀ ਤੌਰ ਦੇ ਉੱਤੇ ਵਿਚਰੋ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੈਰੈਕਟਰ ਵਿੱਚੋਂ, ਜੀਵਨ ਵਿੱਚੋਂ ਇੱਕ ਬੜੀ ਖਾਸ ਗੱਲ ਹੈ ਜਿਹੜੀ ਮੈਂ ਇੱਥੇ ਜ਼ਿਕਰ ਕਰਨੀ ਚਾਹਾਂਗਾ, ਉਹ ਇਹ ਹੈ ਸਾਰੀ ਜ਼ਿੰਦਗੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਕਮਾਈ ਕੀਤੀ, ਹੱਥੀਂ ਕਿਰਤ ਕਰਕੇ ਪ੍ਰਸ਼ਾਦਾ ਛਕਿਆ, ਕਦੀ ਕਿਸੇ ਦੇ ਘਰੋਂ ਜਾ ਕੇ ਵੀ ਉਹਨਾਂ ਨੇ ਲੰਗਰ ਰੂਪ ਵਿੱਚ ਵੀ ਕੋਈ ਪਦਾਰਥ ਗ੍ਰਹਿਣ ਨਹੀਂ ਕੀਤਾ। ਭਾਵੇਂ ਕਿਸੇ ਨੇ ਭਜਨ ਪੁੱਛਿਆ ਵੀ ਹੋਇਆ ਸੀ, ਜੇ ਕੋਈ ਉਹਨਾਂ ਦਾ ਸਿੱਖ ਵੀ ਹੈ ਉਹਦੇ ਕੋਲ ਵੀ ਜਾ ਕੇ ਉਹ ਪ੍ਰਸ਼ਾਦਾ ਉਹਨਾਂ ਨੇ ਕਦੀ ਨਹੀਂ ਛਕਿਆ। ਸਾਰੀ ਜ਼ਿੰਦਗੀ ਉਹਨਾਂ ਨੇ ਕਿਰਤ ਕੀਤੀ, ਆਪਣਾ ਬਿਜ਼ਨਸ ਕੀਤਾ, ਔਰ ਇਸੇ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਸੀ ਬਤੀਤ ਕੀਤਾ। ਜਦੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਭਜਨ ਦਿੱਤਾ, ਗੁਰਗੱਦੀ ਦੀ ਅਮਾਨਤ ਜਿਹੜੀ ਸੀ ਸੌਂਪੀ, ਉਸ ਵਕਤ ਕੁਛ ਬਚਨ ਕੀਤੇ ਜਿਨ੍ਹਾਂ ਵਿੱਚੋਂ ਇੱਕ ਬਚਨ ਬੜਾ ਖਾਸ ਹੈ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਭਾਈ ਜੇ ਸੱਚਮੁੱਚ ਹੀ ਨਾਮ ਦਾ ਰਸ ਲੈਣਾ ਹੈ, ਜੇ ਸੱਚਮੁੱਚ ਹੀ ਤੁਸੀਂ ਅਧਿਆਤਮ ਦੇ ਰਸਤੇ ਉੱਤੇ ਤੁਰਨਾ, ਤਾਂ ਇੱਕ ਗੱਲ ਦ੍ਰਿੜਤਾ ਨਾਲ ਪੱਲੇ ਬੰਨ ਲਓ ਕਿ ਪਰਾਈ ਵਸਤੂ ਤੋਂ ਬਚ ਜਾਓ। ਚਾਹੇ ਉਹ ਪਰਾਇਆ ਤਨ ਹੈ, ਚਾਹੇ ਪਰਾਇਆ ਧਨ ਹੈ, ਚਾਹੇ ਪਰਾਈ ਨਿੰਦਾ ਹੈ, ਇਹ ਤਿੰਨਾਂ ਤੋਂ ਆਪਣਾ ਬਚਾਅ ਕਰ ਲਓ। ਬਗਾਨੀ ਅੰਸ਼ ਦਾ ਤਿਆਗ ਕਰੋ, ਜੇ ਇਸ ਦਾ ਤਿਆਗ ਨਹੀਂ ਕਰੋਗੇ ਤੁਹਾਡੇ ਹਿਰਦੇ ਅੰਦਰ ਨਾਮ ਨਹੀਂ ਵੱਸ ਸਕਦਾ, ਰਸ ਨਹੀਂ ਆ ਸਕਦਾ, ਅਧਿਆਤਮ ਦੇ ਮਾਰਗ ਉੱਤੇ ਤੁਸੀਂ ਤੁਰ ਨਹੀਂ ਸਕਦੇ। ਔਰ ਇਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਤਾਂ ਜ਼ਿੰਦਗੀ ਇਸ ਨਿਯਮ ਨੂੰ ਨਿਭਾਉਂਦੇ ਨੇ, ਇਸੇ ਤਰ੍ਹਾਂ ਉਹ ਵਿਚਰਦੇ ਨੇ। ਇੱਕ ਸਿਧਾਂਤ ਛੋਟਾ ਜਿਹਾ ਮੈਂ ਇੱਥੇ ਕਲੀਅਰ ਕਰਦਾ ਜਾਵਾਂ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਪਰ ਹੋ ਸਕਦਾ ਅੱਜ ਦੇ ਨੌਜਵਾਨ ਇਸ ਗੱਲ ਨੂੰ, ਇਸ ਸੰਦਰਭ ਨੂੰ ਨਾ ਸਮਝਦੇ ਹੋਣ। ਉਹ ਕੀ ਹੈ? ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ 5 ਪੈਸੇ ਅਤੇ ਨਾਰੀਅਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਭੇਟ ਕਰਦੇ ਨੇ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਇਹ ਜ਼ਿਕਰ ਇਸ ਗੱਲ ਦਾ ਆਉਂਦਾ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਤੋਂ ਬਾਅਦ ਅਸੀਂ ਸ਼ਬਦ ਵਰਤਦੇ ਹਾਂ, ਜੋਤ ਕਾ ਜਾਮਾ ਸਤਿਗੁਰੂ ਹਰੀ ਸਿੰਘ ਜੀ। ਇਹ ਜੋਤ ਕਾ ਜਾਮਾ ਕੀ ਹੈ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਹੁੰਦਿਆਂ, ਦੇਹ ਕਰਕੇ ਉਹ ਮੌਜੂਦ ਨੇ ਪਰ ਆਪਣੇ ਹੁੰਦਿਆਂ ਉਹਨਾਂ ਨੇ ਬਚਨ ਦੇ ਨਾਲ, ਹੁਕਮ ਦੇ ਨਾਲ ਗੁਰਿਆਈ ਜਿਹੜੀ ਸੀ ਉਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਦਿੱਤੀ ਅਤੇ ਆਖਿਆ ਵੀ ਇਹਨਾਂ ਨੂੰ ਸਿਰ ਕਰਤਾ ਜਾਣਨਾ। ਜੋਤ ਇੱਕ ਹੈ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਦਰ ਜਗ ਰਹੀ ਹੈ, ਉਸ ਜੋਤ ਦਾ ਇੱਕ ਹੋਰ ਜਾਮਾ ਭਾਵ ਇੱਕ ਹੋਰ ਸਰੀਰ। ਜਿਸ ਤਰ੍ਹਾਂ ਇੱਕ ਦੀਵੇ ਵਿੱਚ ਲਾਟ ਬਲ ਰਹੀ ਹੈ, ਉਹਦੇ ਤੋਂ ਦੂਸਰਾ ਦੀਵਾ ਵੀ ਅਸੀਂ ਚਾਹੀਏ ਤਾਂ ਜਗਾ ਸਕਦੇ ਹਾਂ, ਇਸੇ ਤਰ੍ਹਾਂ ਇੱਕ ਜਗਦੀ ਹੋਈ ਜੋਤ ਦਾ ਇੱਕ ਹੋਰ ਜਾਮਾ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਆ ਗਿਆ, ਅਸੀਂ ਉਹਨੂੰ ਜੋਤ ਕਾ ਜਾਮਾ ਕਹਿੰਦੇ ਹਾਂ। ਸਤਿਗੁਰੂ ਹਰੀ ਸਿੰਘ ਜੀ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨ ਨੇ ਇਹ ਸਾਰੇ ਹੀ ਜੋਤ ਕੇ ਜਾਮੇ ਨੇ, ਕਿਸੇ ਨੂੰ ਵੀ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਨਹੀਂ ਟੇਕਿਆ ਗਿਆ, ਇਹ ਗੁਰਿਆਈ ਬਚਨ ਨਾਲ ਚੱਲਦੀ ਹੈ। ਇਸੇ ਕਰਕੇ ਅਸੀਂ ਪਾਤਸ਼ਾਹੀ 13ਵੀਂ 14ਵੀਂ 15ਵੀਂ ਨਹੀਂ ਕਹਿੰਦੇ, 12ਵੀਂ ਪਾਤਸ਼ਾਹੀ ਤੱਕ ਕਹਿੰਦੇ ਹਾਂ। ਸਤਿਗੁਰੂ ਰਾਮ ਸਿੰਘ ਜੀ ਆਉਣਗੇ, ਉਹ ਆ ਕੇ ਜਿਸ ਨੂੰ ਅਗਾਂਹ ਗੁਰਿਆਈ ਬਖਸ਼ਣਗੇ, ਉਸ ਵਕਤ 5 ਪੈਸੇ ਅਤੇ ਨਾਰੀਅਲ ਦੀ ਇਹ ਰਸਮ ਹੋਵੇਗੀ। ਸਿਰਫ ਮੈਂ ਇਹ ਗੱਲ ਇਸ ਕਰਕੇ ਦੱਸ ਰਿਹਾ ਕਿ ਅਜੋਕੇ ਅੱਜ ਦੇ ਸਮੇਂ ਵਿੱਚ ਜੇ ਕੋਈ 5 ਪੈਸੇ ਅਤੇ ਨਾਰੀਅਲ ਵਾਲਾ ਪਾਖੰਡ ਕਰਕੇ ਇਹ ਸਮਝਾਉਣਾ ਚਾਹੁੰਦਾ ਵੀ ਗੁਰਗੱਦੀ ਦੇ ਦਾਅਵੇ ਨੂੰ ਪ੍ਰਗਟ ਕਰਨਾ ਚਾਹੁੰਦਾ ਅਤੇ ਇਹ ਸਾਡਾ ਸਿਧਾਂਤ ਨਹੀਂ ਹੈ, ਸਾਨੂੰ ਐਸੇ ਸਿਧਾਂਤ ਵਾਲਿਆਂ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਔਰ ਡਟ ਕੇ ਇਸ ਗੱਲ 'ਤੇ ਪਹਿਰਾ ਦੇਣਾ ਚਾਹੀਦਾ ਵੀ ਭਾਈ ਇਹ ਸਾਡਾ ਸਿਧਾਂਤ ਹੀ ਨਹੀਂ ਹੈ, ਜੋਤ ਕੇ ਜਾਮੇ ਨੇ ਸਾਰੇ। ਖੈਰ 1841 ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਂਦੇ ਨੇ ਹਜਰੋਂ ਤੋਂ ਵਾਪਸ। ਜ਼ਿਕਰਯੋਗ ਇਹ ਹੈ ਕਿ ਇਸ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਨੇ ਕਿਸੇ ਨੂੰ ਭਜਨ ਨਹੀਂ ਦੱਸਿਆ। ਸਤਿਗੁਰੂ ਬਾਲਕ ਸਿੰਘ ਜੀ ਕੋਲੋਂ ਭਜਨ ਪੁੱਛਣ ਤੋਂ ਬਾਅਦ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਜਨ ਦੇਣਾ ਸ਼ੁਰੂ ਕਰਦੇ ਨੇ। 3 ਮਹੀਨੇ ਦੀ ਛੁੱਟੀ 'ਤੇ ਆਉਂਦੇ ਨੇ, ਭੈਣੀ ਸਾਹਿਬ ਆਉਂਦੇ ਨੇ ਇੱਥੇ, ਸਰਦਾਰ ਲੈਣਾ ਸਿੰਘ ਜ਼ਿਮੀਂਦਾਰ ਨੇ ਜਿਨ੍ਹਾਂ ਦਾ ਪਰਿਵਾਰ ਸੰਤ ਅਮਰ ਸਿੰਘ ਹੋਣੀ ਜੋ ਹਰਪ੍ਰੀਤ ਸਵੀਟਸ ਵਾਲੇ ਨੇ, ਇਹਨਾਂ ਦੇ ਵੱਡੇ ਬਜ਼ੁਰਗ ਲੈਣਾ ਸਿੰਘ ਨੂੰ ਆਉਂਦੇ ਨੇ, ਤੈਨੂੰ ਭਜਨ ਦਿੰਦੇ ਹਾਂ, ਉਸ ਨੂੰ ਗੁਰਮੰਤਰ ਦਿੰਦੇ ਨੇ ਅਤੇ ਨਾਲ ਹੀ ਇਹ ਬਚਨ ਕਰਦੇ ਨੇ। ਲੈਣਾ ਸਿੰਘ ਕਿੱਥੇ ਚੱਲਣਾ? ਕਹਿੰਦਾ ਜੀ ਮੈਂ ਰੋਪੜ ਚੱਲਾਂ ਵਾਂ, ਭਰਥਗੜ੍ਹ ਦੇ ਕਿਲੇ ਰਾਜ ਰੂਪ ਨੂੰ ਮਿਲ ਕੇ ਆਉਣਾ, ਕੋਈ ਸ਼ਾਇਦ ਅਫਸਰ ਹੋਵੇਗਾ ਜਾਂ ਕੋਈ ਵੱਡਾ ਆਦਮੀ। ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਕਰੀ, ਜਦੋਂ ਉਹਦੇ ਪਾਸ ਜਾਏਗਾ ਤਾਂ ਆਖੀ ਮੇਰਾ ਨਾਮ ਲੈ ਕੇ ਆਖੀ ਵੀ ਇਹਨਾਂ ਦੀ ਨੀਂਦ ਇੱਥੇ ਹੀ ਰਹੇ, ਇਹਨਾਂ ਗਦੇਲਿਆਂ 'ਤੇ ਨਿਵਾਸ ਕਰੇ, ਤੇ ਜੇ ਤੇਰਾ ਜੀ ਕਰਦਾ ਹੋਵੇਗਾ ਤੇ ਤੂੰ ਵੀ ਆਖ ਆਵੀਂ ਵੀ ਮੇਰੀ ਵੀ ਨੀਂਦ ਇਹਦੇ ਕੋਲ ਰਵੇ। ਉਹ ਇਸੇ ਤਰ੍ਹਾਂ ਕਰਦਾ। ਜਦੋਂ ਵਾਪਸ ਆਉਂਦਾ ਸਤਿਗੁਰੂ ਜੀ ਆਉਂਦੇ ਨੇ, ਰਾਤ ਆ ਜਾਈਂ ਅਸੀਂ ਬਹਿ ਕੇ ਭਜਨ ਕਰਾਂਗੇ। 14 ਦਿਨ ਲਗਾਤਾਰ ਸਾਰੀ ਸਾਰੀ ਰਾਤ ਬਹਿ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਤੇ ਬਾਬਾ ਲਹਿਣਾ ਸਿੰਘ ਹੋਣਾ ਨੇ ਭਜਨ ਕੀਤਾ। ਇੱਥੇ ਮੈਂ ਇਹ ਵੀ ਇੱਕ ਗੱਲ ਹੋਰ ਕਲੀਅਰ ਕਰਦੇ ਹਾਂ। ਬਹੁਤ ਵਾਰੀ ਅਸੀਂ ਇਹ ਗੱਲ ਕਰਦੇ ਹਾਂ ਜੀ, ਇਹ ਕਿਸ ਤਰ੍ਹਾਂ ਹੋ ਸਕਦਾ, ਕੋਈ ਸਾਰੀ ਰਾਤ ਬਹਿ ਕੇ ਕਿੱਦਾਂ ਭਜਨ ਕਰ ਸਕਦਾ। ਮੈਨੂੰ ਕਿਸੇ ਦਾ ਤਾਂ ਪਤਾ ਨਹੀਂ ਹੈ, ਪਰ ਮੈਂ ਇੱਕ ਦਿਨ ਸੁਣਦਾ ਸਾਂ ਉਸਤਾਦ ਨੁਸਰਤ ਫਤਿਹ ਅਲੀ ਖਾਂ ਹੋਣਾ ਦੀ ਇੱਕ ਇੰਟਰਵਿਊ। ਉਹਨਾਂ ਨੇ ਜ਼ਿਕਰ ਕੀਤਾ ਵੀ ਅਸੀਂ ਇੱਕ ਭੌਰਾ ਬਣਾਇਆ ਹੋਇਆ ਸੀ, ਭਾਵ ਇੱਕ ਕਮਰਾ ਇਸ ਤਰ੍ਹਾਂ ਦਾ ਸੀ ਜਿਹਦੇ ਵਿੱਚ ਸੂਰਜ ਦੀ ਰੌਸ਼ਨੀ ਨਹੀਂ ਸੀ ਪਹੁੰਚਦੀ। ਉਹ ਕਹਿੰਦੇ ਅਸੀਂ ਸ਼ਾਮ ਦਾ ਆਪਣਾ ਖਾਣਾ ਪੀਣਾ ਰਾਤ ਦਾ ਖਾ ਕੇ ਉਹਦੇ ਵਿੱਚ ਬੈਠ ਜਾਂਦੇ ਸਾਂ, ਰਿਆਜ਼ ਕਰਨਾ ਸ਼ੁਰੂ ਕਰਦੇ ਸਾਂ, ਸਾਰਾ ਜਥਾ ਉਹਨਾਂ ਦਾ ਜਿੰਨਾ ਗਰੁੱਪ ਸੀ। ਰਿਆਜ਼ ਕਰਦਿਆਂ ਕਰਦਿਆਂ ਜਦੋਂ ਦਰਵਾਜ਼ਾ ਖੋਲ੍ਹਦੇ ਸਨ, ਉਦੋਂ ਸੂਰਜ ਚੜ੍ਹਿਆ ਹੁੰਦਾ ਸੀ। ਇਹ ਉਹਨਾਂ ਦੇ ਇੰਟਰਵਿਊ ਹੈ, ਕੋਈ ਬਹੁਤ ਪੁਰਾਣੀਆਂ ਗੱਲਾਂ ਨਹੀਂ। ਭਈ ਉਹ ਕਹਿੰਦੇ ਨੇ ਸਾਰੀ ਰਾਤ ਲੰਘ ਜਾਂਦੀ ਸੀ, ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਅਸੀਂ ਥੱਕੇ ਹਾਂ ਜਾਂ ਅੱਕੇ ਹਾਂ। ਸੱਚ ਗੱਲ ਇਹ ਹੈ, ਜਦੋਂ ਕਿਸੇ ਵੀ ਪ੍ਰਕਾਰ ਦੀ ਸਾਨੂੰ ਲਗਨ ਲੱਗਦੀ ਹੈ ਕਿਸੇ ਵੀ ਫੀਲਡ ਵਿੱਚ, ਚਾਹੇ ਉਹ ਪੜ੍ਹਾਈ ਦੀ ਲੱਗ ਜਾਏ, ਚਾਹੇ ਉਹ ਸਪੋਰਟਸ ਵਿੱਚ ਲੱਗ ਜਾਏ, ਚਾਹੇ ਕਿਸੇ ਨੂੰ ਟੀਵੀ ਵੇਖਣ ਦੀ ਲੱਗ ਜਾਏ, ਫੋਨ ਵੇਖਣ ਦੀ ਲੱਗ ਜਾਏ, ਸਾਰੀ ਸਾਰੀ ਰਾਤ ਨਹੀਂ ਬੰਦੇ ਫੋਨ ਛੱਡਦੇ। ਉਹਦਾ ਕਾਰਨ ਇਹ ਹੈ ਵੀ ਲਗਨ ਲੱਗ ਗਈ ਹੈ ਉਸ ਪਾਸੇ, ਫਿਰ ਉੱਥੇ ਥਕਾਵਟ ਨਹੀਂ ਜਾਪਦੀ। ਥਕਾਵਟ ਤਾਂ ਉੱਥੇ ਜਾਪਦੀ ਹੈ ਜਿੱਥੇ ਮੇਰਾ ਮਨ ਨਹੀਂ ਹੈ, ਸਗੋਂ ਜਿੱਥੇ ਤੁਹਾਡੀ ਲਗਨ ਲੱਗੀ ਹੋਵੇਗੀ ਉੱਥੇ ਤੁਹਾਨੂੰ ਉਹ ਐਨਰਜੀ ਪ੍ਰਦਾਨ ਕਰੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 14 ਦਿਨ ਲਗਾਤਾਰ ਬੈਠ ਕੇ ਇੱਥੇ ਭਜਨ ਕਰਦੇ ਨੇ। ਆਖਰ 15ਵੇਂ ਦਿਨ ਸੰਤ ਲਹਿਣਾ ਸਿੰਘ ਹੋਣੀ ਅੰਦਰੋਂ ਅਰਜ਼ ਕਰਦੇ ਨੇ, ਸੱਚੇ ਪਾਤਸ਼ਾਹ 14 ਦਿਨ ਹੋ ਗਏ ਨੇ, ਰਾਤ ਮੈਂ ਸੁੱਤਾ ਨਹੀਂ, ਕਿਰਪਾ ਕਰੋ ਮੈਨੂੰ ਨੀਂਦ ਆ ਜਾਵੇ। ਸਤਿਗੁਰੂ ਜੀ ਉਦਨ ਉਸ ਨੂੰ ਆਖਦੇ ਨੇ ਵੀ ਠੀਕ ਹੈ, ਤੂੰ ਭਾਈ ਅੱਜ ਨੀਂਦ ਲੈ ਲੈ ਜਾ ਕੇ। ਇਸ ਤਰ੍ਹਾਂ ਦਾ ਵਰਤਾਰਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਇਸ ਸਮੇਂ ਵਿੱਚ ਵਰਤਾਉਂਦੇ ਨੇ। ਵਾਪਸ ਹੀ ਆਉਂਦੇ ਨੇ ਕਿਉਂਕਿ ਜੰਗ ਦਾ ਐਲਾਨ ਹੋ ਚੁੱਕਾ ਹੈ, ਸਾਰੇ ਫੌਜੀਆਂ ਨੂੰ ਵਾਪਸ ਸੱਦਿਆ ਜਾਂਦਾ ਵੀ ਛੇਤੀ ਆ ਜਾਓ। ਸਤਿਗੁਰੂ ਜੀ ਪਹੁੰਚਦੇ ਨੇ, 1845 ਦਾ ਸਮਾਂ ਹੈ, 6 ਨਵੰਬਰ 1845 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੜੀ 'ਤੇ ਮਹਾਰਾਣੀ ਜਿੰਦਾਂ ਨੇ ਇੱਕ ਵੱਡਾ ਇਕੱਠ ਕੀਤਾ, ਜਿਹਦੇ ਵਿੱਚ ਕੁਛ ਨਵੇਂ ਅਹੁਦੇਦਾਰ ਜਿਹੜੇ ਸਨ ਉਹ ਨਿਯੁਕਤ ਕੀਤੇ। ਪ੍ਰਧਾਨ ਮੰਤਰੀ ਲਾਲ ਸਿੰਘ ਬਣਿਆ, ਸੈਨਾਪਤੀ ਤੇਜ ਸਿੰਘ ਬਣਿਆ। ਜੰਗ ਦਾ ਐਲਾਨ ਜਿਹੜਾ ਸੀ ਕੀਤਾ, ਅਰਦਾਸਾ ਸੋਧਿਆ ਗਿਆ, ਸਾਰੀਆਂ ਪਲਟਨਾਂ ਜਿਤਨੀਆਂ ਸਨ ਤਿਆਰ ਹੋਈਆਂ। ਇਹ ਜਿਹੜੀ ਸਤਿਗੁਰੂ ਰਾਮ ਸਿੰਘ ਜੀ ਦੀ ਪਲਟਨ ਸੀ ਇਹ ਵੀ ਤਿਆਰ ਹੋਈ, ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਗਈ। ਸੋਚਿਆ ਇਹ ਗਿਆ ਵੀ ਭਾਈ ਮਸਤਾਨੇ ਕੋਲੋਂ ਅਰਦਾਸ ਕਰਾਉਣੀ ਹੈ। ਸੰਤ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਅਜੇ ਆਏ ਨਹੀਂ ਸਨ। ਸਾਰਿਆਂ ਨੇ ਆਖਿਆ ਵੀ ਭਾਈ ਆਵੇਗਾ ਤੇ ਅਰਦਾਸ ਹੋਵੇਗੀ, ਕਿਉਂਕਿ ਭਾਈ ਦਾ ਬੋਲਾ ਕਦੀ ਬਿਰਥਾ ਨਹੀਂ ਜਾਂਦਾ, ਪਤਾ ਸੀ ਉਹਦੇ ਕੋਲੋਂ ਅਰਦਾਸ ਕਰਾਉਣੀ ਹੈ। ਸਤਿਗੁਰੂ ਜੀ ਜਦੋਂ ਆਉਂਦੇ ਨੇ ਇਹ ਅਰਜ਼ ਕਰਦੇ ਨੇ ਜੀ ਆਪ ਜੀ ਅਰਦਾਸ ਕਰੋ। ਸਤਿਗੁਰੂ ਜੀ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ 'ਤੇ ਖਲੋ ਕੇ ਭਜਨ ਕਰਨਾ ਸ਼ੁਰੂ ਕਰਦੇ ਨੇ। ਲੰਮਾ ਸਮਾਂ ਖੜ੍ਹੇ ਰਹਿੰਦੇ ਨੇ, ਲੰਮਾ ਸਮਾਂ ਸਾਰੇ ਖਲੋਤੇ ਨੇ, ਆਖਰ ਪਿਛਲੇ ਪਾਸੇ ਧਰਤੀ ਦੇ ਉੱਤੇ ਡਿੱਗ ਪੈਂਦੇ ਨੇ, ਫਿਰ ਉੱਠ ਕੇ ਖਲੋਂਦੇ ਨੇ ਅਤੇ ਇਹ ਬਚਨ ਕਰਦੇ ਨੇ, ਸਤਿਗੁਰੂ ਜੀ ਭਾਵੇਂ ਤੁਸੀਂ ਪ੍ਰਸ਼ਾਦ ਛਕ ਲਵੋ ਭਾਵੇਂ ਸੁੱਟ ਦਵੋ, ਪਰ ਖਾਲਸੇ ਦੀ ਹੁਣ ਜਿੱਤ ਨਹੀਂ ਹੋਣੀ, ਮੈਂ ਅਰਦਾਸ ਨਹੀਂ ਕਰਨੀ ਕਿਉਂਕਿ ਖਾਲਸੇ ਦੀ ਹਾਰ ਮੈਨੂੰ ਨਜ਼ਰੇ ਆ ਰਹੀ ਹੈ, ਇਸ ਕਰਕੇ ਮੈਂ ਅਰਦਾਸ ਨਹੀਂ ਕਰਨੀ। ਉਹ ਸਾਰੇ ਬੜੇ ਔਖੇ ਹੁੰਦੇ ਨੇ ਇਸ ਗੱਲ 'ਤੇ ਵੀ ਤੂੰ ਨਹੀਂ ਕਰਨੀ, ਅਸੀਂ ਆਪੇ ਕਰ ਲਵਾਂਗੇ। ਫੌਜ ਤੁਰਦੀ ਹੈ, ਲਾਹੌਰ ਤੋਂ ਤੁਰਦਿਆਂ ਹੋਇਆਂ ਵਾਇਆ ਅੰਮ੍ਰਿਤਸਰ ਆਉਂਦੇ ਨੇ, ਅੰਮ੍ਰਿਤਸਰ ਆ ਕੇ ਇੱਥੇ ਅਰਦਾਸ ਕਰਾਉਂਦੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਕਰਾਉਂਦੇ ਨੇ, ਇੱਥੋਂ ਤਰਨ ਤਾਰਨ ਸਾਹਿਬ ਜਾਂਦੇ ਨੇ ਕਿਉਂਕਿ ਮੁਦਕੀ ਆਉਣਾ ਹੈ, ਫਿਰੋਜ਼ਪੁਰ ਦੇ ਲਾਗੇ ਆਉਣਾ ਹੈ, ਇਸ ਰਸਤੇ ਤੋਂ ਆਉਂਦੇ ਨੇ ਪਏ। ਜਦੋਂ ਤਰਨ ਤਾਰਨ ਸਾਹਿਬ ਆਉਂਦੇ ਨੇ ਇੱਥੇ ਆ ਕੇ ਫਿਰ ਦੇਖ ਕਰਾਉਂਦੇ ਨੇ, ਅਰਦਾਸ ਫਿਰ ਕਰਾਉਂਦੇ ਨੇ। ਇੱਥੇ ਬੜੀ ਖਾਸ ਇੱਕ ਗੱਲ ਹੈ ਜਿਹੜੀ ਸਾਨੂੰ ਧਿਆਨ ਵਿੱਚ ਲਿਆਉਣੀ ਚਾਹੀਦੀ ਹੈ, ਖਾਸ ਕਰਕੇ ਨਾਮਧਾਰੀਆਂ ਨੂੰ, ਉਹ ਇਹ ਹੈ ਭਈ ਉਸ ਵਕਤ ਤਰਨ ਤਾਰਨ ਸਾਹਿਬ ਦੀਆਂ ਪ੍ਰਕਰਮਾ ਵਿੱਚ ਮੂਰਤੀਆਂ ਬਣੀਆਂ ਹੋਈਆਂ ਸਨ, ਗੁਰੂ ਸਾਹਿਬਾਨਾਂ ਨੇ ਨਹੀਂ ਬਣਵਾਈਆਂ, ਬਾਅਦ ਦੇ ਵਿੱਚ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਉਸ ਵਕਤ ਜਿਸ ਨੂੰ ਅਸੀਂ ਸਿੱਖ ਰਾਜ ਕਹਿ ਰਹੇ ਹਾਂ, ਸਿੱਖ ਰਾਜ ਦੇ ਸਮੇਂ ਕਿਸ ਤਰ੍ਹਾਂ ਦਾ ਪ੍ਰਭਾਵ ਬਣ ਗਿਆ ਹੋਵੇਗਾ ਵੀ ਮੂਰਤੀਆਂ ਗੁਰਦੁਆਰਿਆਂ ਵਿੱਚ ਨੇ। ਸੰਤ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਸਤਿਗੁਰੂ ਜੀ ਆਪ ਉਹਨਾਂ ਮੂਰਤੀਆਂ ਨੂੰ ਤੋੜਦੇ ਨੇ। ਅੱਜ ਬਹੁਤ ਸਾਰੇ ਜਿਹੜੇ ਗੈਰ ਨਾਮਧਾਰੀ ਜੋ ਸੰਪਰਦਾਵਾਂ ਨੇ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਨੇ, ਉਹ ਇਸ ਗੱਲ ਦਾ ਜ਼ਿਕਰ ਕਰਦੀਆਂ ਨੇ ਕਿ ਹਰਿਮੰਦਰ ਸਾਹਿਬ ਵਿੱਚ ਮੂਰਤੀਆਂ ਸਨ ਜੀ, ਫਲਾਣਿਆਂ ਨੇ ਮੋਰਚਾ ਲਾਇਆ ਅਤੇ ਉਹਨਾਂ ਨੇ ਉਹ ਮੂਰਤੀਆਂ ਤੋੜੀਆਂ, ਫਲਾਣਿਆਂ ਨੇ ਮੋਰਚਾ ਲਾਇਆ। ਅਸੀਂ ਇਹ ਗੱਲ ਕਰਦੇ ਹਾਂ, ਪਰ ਸੱਚ ਗੱਲ ਤਾਂ ਇਹ ਹੈ ਭਈ ਸਭ ਤੋਂ ਪਹਿਲਾਂ ਜੇ ਇਹਨਾਂ ਮੂਰਤੀਆਂ ਦੇ ਖਿਲਾਫ ਮੋਰਚਾ ਲਾਇਆ ਤਾਂ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਲਾਇਆ। ਤਰਨ ਤਾਰਨ ਦੇ ਵਿੱਚ ਉਹ ਮੂਰਤੀਆਂ ਭੰਨਦੇ ਨੇ, ਤੋੜਦੇ ਨੇ। ਵੈਸੇ ਤਾਂ ਇਹ ਵੀ ਇੱਕ ਬਹੁਤ ਵੱਡਾ ਸਿਧਾਂਤ ਹੈ ਸਾਡਾ, ਭਈ ਇੱਕ ਪਾਸੇ ਮੇਰੇ ਉੱਤੇ ਇਹ ਸਵਾਲ ਕੀਤਾ ਸੀ ਯੂਨੀਵਰਸਿਟੀ ਵਿੱਚ ਇੱਕ ਬੱਚੇ ਨੇ ਵੀ ਤੁਸੀਂ ਜੋ ਸਿੱਖ ਹੋ ਕੀ ਤੁਸੀਂ ਮੰਨਦੇ ਹੋ ਪਰਮੇਸ਼ਰ ਕਣ ਕਣ ਵਿੱਚ ਹੈ। ਮੈਂ ਕਿਹਾ ਮੰਨਦੇ ਹਾਂ ਕਿ ਪੱਥਰ ਵਿੱਚ ਰੱਬ ਹੈ, ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗਿਆ ਕਰ ਧਰਿਆ, ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ। ਮੈਂ ਕਿਹਾ ਜੀ ਅਸੀਂ ਮੰਨਦੇ ਹਾਂ ਵੀ ਸਾਰਿਆਂ ਵਿੱਚ ਜੇ ਕਣ ਕਣ ਵਿੱਚ ਰੱਬ ਹੈ ਤਾਂ ਫਿਰ ਪੱਥਰ ਵਿੱਚ ਵੀ ਰੱਬ ਹੈ। ਉਹਨੇ ਸਵਾਲ ਕੀਤਾ ਸੀ ਮੇਰੇ 'ਤੇ, ਜੇ ਪੱਥਰ ਵਿੱਚ ਵੀ ਰੱਬ ਹੈ ਤੁਸੀਂ ਪੂਜਾ ਕਿਉਂ ਨਹੀਂ ਕਰਦੇ। ਸਿਧਾਂਤ ਲੰਬਾ ਹੈ, ਮੈਂ ਇਹਦਾ ਹੁਣ ਜ਼ਿਕਰ ਨਹੀਂ ਕਰਾਂਗਾ ਵੀ ਅਸੀਂ ਕਿਉਂ ਪੂਜਾ ਨਹੀਂ ਕਰਦੇ। ਮੰਨਦੇ ਜ਼ਰੂਰ ਆ ਵੀ ਉਹ ਪਰਮੇਸ਼ਰ ਸਾਰਿਆਂ ਵਿੱਚ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੇ ਮੂਰਤੀਆਂ ਤੋੜਦੇ ਨੇ, ਇਦੋਂ ਅਗਾਹ ਜਾਂਦੇ ਨੇ, ਸਮਰਾਵਾਂ ਦੇ ਸਥਾਨ 'ਤੇ ਪਹੁੰਚਦੇ ਨੇ, ਇੱਥੇ ਪਹੁੰਚਦਿਆਂ ਤੱਕ ਸਤਿਗੁਰੂ ਜੀ ਨਾਲ ਜਾਂਦੇ ਨੇ ਫੌਜ ਦੇ। ਪਰ ਜ਼ਿਕਰ ਯੋਗ ਹੈ, ਡਾਕੀ ਦੀ ਬਿਮਾਰੀ ਪੈਂਦੀ ਹੈ ਇੱਥੇ ਜਦੋਂ ਪੜਾਅ ਕੀਤਾ ਹੋਇਆ ਫੌਜ ਨੇ। ਡਾਕੀ ਇੱਕ ਬੜੀ ਪੁਰਾਣੀ ਬਿਮਾਰੀ ਹੈ, ਜਿਸ ਤਰ੍ਹਾਂ ਕਰੋਨਾ ਵਾਇਰਸ ਹੈ ਇਸੇ ਤਰ੍ਹਾਂ ਦਾ ਇੱਕ ਹੈ ਵਾਇਰਸ ਹੀ ਹੁੰਦਾ ਸੀ ਜਿਹੜਾ ਇੱਕ ਤੋਂ ਦੂਸਰੇ ਨੂੰ ਛੂਤ ਦੀ ਬਿਮਾਰੀ ਸੀ, ਪਿੰਡਾਂ ਦੇ ਪਿੰਡ ਉੱਜੜ ਜਾਂਦੇ ਸਨ। ਬਹੁਤ ਵੱਡੀ ਮਾਰ ਇਸ ਡਾਕੀ ਨੇ 17ਵੀਂ 18ਵੀਂ 19ਵੀਂ ਸ਼ਤਾਬਦੀ ਦੇ ਵਿੱਚ ਬਹੁਤ ਵੱਡੀ ਮਾਰ ਪੂਰੀ ਦੁਨੀਆ ਵਿੱਚ ਕੀਤੀ ਸੀ। ਉਂਝ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਵੀ ਇਹ ਵੀ ਬਿਮਾਰੀ ਉਹਨਾਂ ਸਮਿਆਂ ਵਿੱਚ ਚਾਈਨਾ ਤੋਂ ਹੀ ਆਈ ਸੀ। ਖੈਰ ਇਹ ਇੱਕ ਪ੍ਰਕਾਰ ਦਾ ਵਾਇਰਸ ਸੀ ਜਿਹੜਾ ਸਾਰੇ ਫੌਜ ਵਿੱਚ ਫੈਲਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੇ ਭਜਨ ਪੁੱਛਿਆ ਹੋਇਆ ਹੈ ਭਜਨ ਕਰੋ, ਤੁਹਾਡਾ ਬਚਾਅ ਹੋ ਜਾਵੇਗਾ। ਇੱਥੋਂ ਹੀ ਸਰਦਾਰ ਸ਼ਾਮ ਸਿੰਘ ਸਰਹਾਲੀ ਜੋ ਸੰਤ ਜਗਤਾਰ ਸਿੰਘ ਉਹਨਾਂ ਦੇ ਵੱਡੇ ਪੁਰਖੇ ਨੇ, ਉਹ ਡਾਕੀ ਤੋਂ ਡਰਦੇ ਹੋਏ ਵਾਪਸ ਪਿੰਡ ਆ ਜਾਂਦੇ ਨੇ। ਪਿੰਡ ਆਇਆ ਤਾਂ ਉਹਨਾਂ ਨੂੰ ਬਿਮਾਰੀ ਹੋ ਜਾਂਦੀ ਹੈ, ਫਿਰ ਬਚਨ ਚੇਤੇ ਆਉਂਦਾ ਵੀ ਭਾਈ ਮਸਤਾਨੇ ਨੇ ਆਖਿਆ ਸੀ ਭਜਨ ਕਰ, ਉਹ ਭਜਨ ਕਰਨਾ ਸ਼ੁਰੂ ਕਰਦੇ ਨੇ, ਉਹਨਾਂ ਦਾ ਬਚਾਅ ਹੋ ਜਾਂਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਦੋਂ ਵੀ ਇਹ ਬਚਨ ਕਰਦੇ ਨੇ, ਭਾਈ ਲੋਹੇ ਕਾ ਸੁਹਾਗਾ ਫਿਰੇਗਾ, ਜਿਹੜਾ ਭਜਨ ਕਰੇਗਾ ਬਾਣੀ ਪੜੇਗਾ ਉਸ ਦਾ ਬਚਾਅ ਹੋਵੇਗਾ, ਨਹੀਂ ਤਾਂ ਮਾਰੇ ਜਾਣਗੇ ਸਾਰੇ। ਇਸ ਤੋਂ ਅਗਾਂਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਾਣ ਤੋਂ ਮੁਨਕਰ ਹੋ ਜਾਂਦੇ ਨੇ, ਆਪਣੀ ਪਿਸਤੌਲ ਰਾਈਫਲ ਜਿਹੜੀ ਹੈ ਉਹ ਸੁੱਟ ਦਿੰਦੇ ਨੇ ਅਤੇ ਕਹਿੰਦੇ ਨੇ ਮੈਂ ਨਹੀਂ ਜੰਗ ਦੇ ਵਿੱਚ ਜਾਣਾ, ਮੈਂ ਵਾਪਸ ਚੱਲਿਆ ਹਾਂ। ਨਾਲ ਦੇ ਫੌਜੀ ਕਹਿੰਦੇ ਨੇ ਭਾਈ ਜੀ ਜੰਗ ਲੱਗੀ ਹੋਈ ਹੈ, ਖਾਲਸੇ ਦਾ ਇਹ ਨਹੀਂ ਬਣਦਾ ਵੀ ਖਾਲਸਾ ਪਛਾਂ ਪੈਰ ਪੁੱਟੇ ਤੁਸੀਂ ਚੱਲੋ। ਸਤਿਗੁਰੂ ਜੀ ਬਚਨ ਕਰਦੇ ਨੇ, ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਹੋ, ਖਾਲਸਾ ਗੱਦਾਰ ਹੋ ਚੁੱਕਾ ਹੈ, ਇਹ ਤਾਂ ਮਲੇਸ਼ ਖਾਲਸਾ ਹੈ। ਸਾਡੇ ਜਿਹੜੇ ਆਗੂ ਨੇ ਚਾਹੇ ਉਹ ਪ੍ਰਧਾਨ ਮੰਤਰੀ ਹੈ ਸਾਡਾ ਲਾਲ ਸਿੰਘ, ਚਾਹੇ ਉਹ ਸਾਡਾ ਸੈਨਾਪਤੀ ਹੈ ਤੇਜ ਸਿੰਘ, ਇਹ ਅੰਗਰੇਜ਼ਾਂ ਨਾਲ ਰਲ ਚੁੱਕੇ ਨੇ। ਸੰਤ ਸੰਤੋਖ ਸਿੰਘ ਜੀ ਸ਼ਬਦ ਲਿਖਦੇ ਨੇ, ਸਤਿਗੁਰੂ ਜੀ ਬਚਨ ਕੀਤਾ ਭਾਈ ਇਹ ਤੁਹਾਨੂੰ ਮੌਤ ਦੇ ਮੂੰਹ ਵਿੱਚ ਧਕੇਲਦੇ ਨੇ ਪਏ, ਇਹ ਤੁਹਾਡਾ ਨੁਕਸਾਨ ਕਰ ਰਹੇ ਨੇ, ਯਾਦ ਇਹ ਰੱਖਿਓ। ਗੈਰ ਨਾਮਧਾਰੀਆਂ ਨੇ ਇਸ ਉੱਤੇ ਬੜੀ ਵੱਡੀ ਟਿੱਪਣੀ ਕੀਤੀ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਫੌਜੀ ਹੋਣ ਦੇ ਕਰਕੇ ਉਹਨਾਂ ਦਾ ਇਹ ਕਰਤੱਵ ਬਣਦਾ ਸੀ, ਡਿਊਟੀ ਬਣਦੀ ਸੀ, ਉਹ ਲੜਦੇ ਜਾ ਕੇ ਉਹ ਵਾਪਸ ਕਿਉਂ ਆਏ। ਪਰ ਸੱਚ ਗੱਲ ਤਾਂ ਇਹ ਹੈ, ਕਿਸੇ ਵੇਲੇ ਤੁਹਾਡੀ ਇਹ ਜੋ ਜਾਨ ਦੀ ਕੀਮਤ ਹੈ ਬੜੀ ਵੱਡੀ ਹੁੰਦੀ ਹੈ। ਸਤਿਗੁਰੂ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ। ਉੱਥੇ ਖਾਸ ਗੱਲ ਇਹ ਹੈ ਵੀ ਸਤਿਗੁਰੂ ਜੀ ਜਦੋਂ ਬਚਨ ਕਰਦੇ ਨੇ, ਮੇਰਾ ਜੀ ਕਰਦਾ ਮੈਂ ਸ਼ਹੀਦ ਹੋ ਜਾਵਾਂ ਇੱਥੇ, ਅਤੇ ਉਸ ਵਕਤ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਹੋਣਾ ਨੇ, ਭਾਈ ਦਇਆ ਸਿੰਘ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੇ ਤੁਸੀਂ ਇੱਥੋਂ ਚਲੇ ਜਾਓਗੇ, ਤੁਸੀਂ ਜਿੱਥੇ ਜਾਓਗੇ ਉੱਥੇ ਸੰਗਤ ਬਣਾ ਲਓਗੇ, ਪਰ ਜੇ ਤੁਸੀਂ ਇੱਥੇ ਸ਼ਹੀਦ ਹੋਗੇ ਤੇ ਸੰਗਤ ਨਹੀਂ ਬਣ ਪਾਉਣੀ, ਤੁਸੀਂ ਜਿੱਥੇ ਜਾਓਗੇ ਦੁਬਾਰਾ ਸੰਗਠਨ ਇਕੱਠਾ ਕਰਕੇ ਦੁਬਾਰਾ ਫੌਜ ਤਿਆਰ ਕਰ ਲਵੋਗੇ, ਪਰ ਸਾਡੇ ਕੋਲੋਂ ਇਹ ਕੰਮ ਨਹੀਂ ਆਉਣਾ। ਇਸ ਕਰਕੇ ਤੁਹਾਡੀ ਕੀਮਤ ਬਹੁਤ ਵੱਡੀ ਹੈ, ਤੁਸੀਂ ਇੱਥੋਂ ਨਿਕਲ ਜਾਓ ਅਤੇ ਤੁਸੀਂ ਦੁਬਾਰਾ ਜਾ ਕੇ ਤਿਆਰੀ ਕਰੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉੱਥੋਂ ਨਿਕਲਣਾ, ਉਹਨਾਂ ਦੀ ਜਾਨ ਉਸ ਵਕਤ ਜਿਉਂਦੀ ਰੱਖਣੀ ਇੱਕ ਬੜੀ ਵੱਡੀ ਗੱਲ ਹੈ। ਇਸੇ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਗੱਲ ਨੂੰ ਸਮਝਦੇ ਨੇ ਪਏ ਵੀ ਭਾਈ ਇੱਥੇ ਲੜ ਕੇ ਸ਼ਹੀਦ ਹੋਣ ਦਾ ਵੀ ਲਾਭ ਕੋਈ ਨਹੀਂ, ਅਨਿਆਏ ਮੋਤੀ ਮੌਤ ਹੀ ਮਰਨਾ ਹੈ ਜਿਸ ਦਾ ਲਾਭ ਕੋਈ ਨਹੀਂ ਹੋਣਾ। ਇਹਦੇ ਨਾਲੋਂ ਜ਼ਰੂਰੀ ਇਹ ਹੈ ਵੀ ਜਿਹੜੇ ਵੱਡੇ ਮਨਸੂਬੇ ਆਉਣ ਵਾਲੇ ਸਮੇਂ ਵਿੱਚ ਕਰਨੇ ਨੇ ਉਹਦੇ ਵਾਸਤੇ ਜਾਨ ਜਿਹੜੀ ਹੈ ਉਹ ਬਚਾਉਣੀ ਜ਼ਰੂਰੀ ਹੈ। ਸੱਚੇ ਪਾਤਸ਼ਾਹ ਇੱਥੋਂ ਵਾਪਸ ਆਉਂਦੇ ਨੇ, ਇਹ ਮੁਦਕੀ ਦੀ ਜੰਗ ਹੁੰਦੀ ਹੈ। ਸੱਚੇ ਪਾਤਸ਼ਾਹ ਜਦੋਂ ਵਾਪਸ ਆ ਜਾਂਦੇ ਨੇ ਫਿਰ ਭੈਣੀ ਸਾਹਿਬ ਅੱਗੋਂ ਕਿਸ ਤਰ੍ਹਾਂ ਵਰਤਾਰਾ ਵਰਤਦਾ ਹੈ। ਸਤਿਗੁਰੂ ਜੀ ਦੇ ਪਰਿਵਾਰ ਦੇ ਸੰਬੰਧੀ ਘਰ ਦੇ ਵਿੱਚ ਇੱਕ ਪੁੱਤਰ ਵੀ ਹੁੰਦਾ ਹੈ, ਉਸ ਪੁੱਤਰ ਦੀ ਮੌਤ ਹੋ ਜਾਂਦੀ ਹੈ ਜਦੋਂ ਸੱਚੇ ਪਾਤਸ਼ਾਹ ਘਰ ਆਉਂਦੇ ਨੇ, ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਚੰਗਾ ਹੋਇਆ ਚੜ ਗਿਆ, ਬਿੰਦੀ ਨਹੀਂ ਰੱਖਣਾ, ਨਾਦੀ ਪੈਦਾ ਕਰਾਂਗੇ, ਨਾਦੀ ਸਿੱਖ ਹੋਵਣਗੇ, ਨਾਦੀ ਖਾਲਸਾ ਪੈਦਾ ਕਰਾਂਗੇ। ਉਹ ਨਾਦੀ ਖਾਲਸਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਉਸ ਨੂੰ ਪ੍ਰਗਟ ਕਰਦੇ ਨੇ, ਇਹ ਆਉਣ ਵਾਲਿਆਂ ਸਮਿਆਂ ਵਿੱਚ ਆਪਾਂ ਇਹਦੇ ਸੰਬੰਧੀ ਕੁਛ ਜਿਸ ਤਰ੍ਹਾਂ ਹੁਕਮ ਹੋਵੇਗਾ ਉਹ ਵਿਚਾਰ ਰੱਖਾਂਗੇ। ਖਿਮਾ ਮੰਗਣਾ, ਧੰਨਵਾਦ, ਸਤਿ ਸ਼੍ਰੀ।